ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਕਬੀਰ ਨਾਮੋਹ ਛਾਨ ਨ ਛਪਰੀ ਨਾਮੋਹ ਘਰ ਨਹੀਂ ਗਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾਨਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ
ਜੀ
सिद्ध मिला। मैं संसार गुणा को खेड़े दिग्गज मिला प्यारे बुद्ध बल ही ने मोह प्रदेशन दूर ते आई नाहिन दर्बन जोबन माते मोह अनाथ की कर हो समाई खोजत खोजत पाई बैरगण खोजत खोजत पाई बैरगण प्रभ दर्शन को हों फिर तिसाई दीन दयाल कृपाल प्रभ नानक साध संगत मेरी जलन बुझाई खोजत खोजत जी पई वैरागण पई वैरागण खोजत खोजत जी पई वैरागण नाम दया साइया तेरी मेहर नाल तरना मेहरां दे असाइया मेहरां दे असाइया मेहर करी
असी तेरी मेहर नाल तरना मेहरां दे असाइया मेहर करी मेहरां दे असाइया मेहर करी असी तेरी मेहर नाल तरना मेहरां दे असाइया मेहर करी मेहरां दे असाइया मेहर करी
तेरी मेहर नाल मेहर नाल तरना जी मेहरां दे असाइयां मेहरां दे असाइयां मेहर करी ग्रंथ साहेब जी धन श्री गुरु ग्रंथ साहेब जी
धन श्री गुरु ग्रंथ साहेब जी धन श्री गुरु ग्रंथ साहेब जी
बोलो धन श्री गुरु ग्रंथ साहेब जी धन श्री गुरु ग्रंथ साहेब जी
धन श्री गुरु ग्रंथ साहेब जी
धन श्री गुरु ग्रंथ साहेब जी धन श्री गुरु ग्रंथ साहेब जी
धन श्री गुरु ग्रंथ साहेब जी धन श्री गुरु ग्रंथ साहेब जी
धन गुरु प्यार धन गुरु प्यार
धन गुरु प्यार
धन गुरु प्यार धन गुरु प्यार
धन गुरु प्यार धन गुरु प्यार
धन गुरु प्यार धन गुरु प्यार धन श्री गुरु ग्रंथ साहेब जी धन श्री गुरु ग्रंथ साहेब जी
धन श्री गुरु ग्रंथ साहेब जी धन श्री गुरु ग्रंथ साहेब जी
गुरु ग्रंथ साहेब जी धन श्री गुरु ग्रंथ साहेब जी
धन श्री गुरु
धन
श्री
गुरु
ग्रंथ साहेब जी
वाहे गुरु
वाहे गुरु वाहे गुरु वाहे गुरु
वाहे गुरु वाहे गुरु वाहे गुरु जपो जी
वाहे गुरु वाहे गुरु वाहे गुरु
वाहे गुरु वाहगुरु 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 जपो भाई
वाहगुरु 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 वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु वाहगुरु
वाहगुरु वाहगुरु
ਸਮਾਨੀ ਗੁਰ ਪ੍ਰਸਾਦ ਅਸੀਂ ਬੁੱਧ ਸਮਾਨੀ
ਗੁਰ ਪ੍ਰਸਾਦ ਅਸੀਂ ਬੁੱਧ ਸਮਾਨੀ ਗੁਰ ਪ੍ਰਸਾਦ ਅਸੀਂ ਬੁੱਧ ਸਮਾਨੀ
ਚੁੱਪ ਗਈ ਫਿਰ ਆਵਨ ਜਾਨੀ ਚੁੱਪ ਗਈ ਫਿਰ ਆਵਨ ਜਾਨੀ
ਚੁੱਪ ਗਈ ਫਿਰ ਆਵਨ ਜਾਨੀ
ਕਹੋ ਕਬੀਰ ਭਜ ਸਾਰੰਗ ਪਾਨੀ ਕਹੋ ਕਬੀਰ ਭਜ ਸਾਰੰਗ ਪਾਨੀ
ਕਹੋ ਕਬੀਰ ਭਜ ਸਾਰੰਗ ਪਾਨੀ ਕਹੋ ਕਬੀਰ ਭਜ ਸਾਰੰਗ ਪਾਨੀ
ਉਰਵਾਰ ਪਾਰ ਸਭ ਇੱਕੋ ਦਾਨੀ ਉਰਵਾਰ ਪਾਰ ਸਭ ਇੱਕੋ ਦਾਨੀ
ਉਰਵਾਰ ਪਾਰ ਸਭ ਇੱਕੋ ਦਾਨੀ ਉਰਵਾਰ ਪਾਰ ਸਭ ਇੱਕੋ ਦਾਨੀ
यस यस त्रू प्रहलाद जप्यो हर जस दीन दयाल परोसे तेरे सब परिवार चढ़ाया बेटे सतसंग जी रसना पवित्र करिए सचे पातशाह जी की बख्शिश दोहराइए कोई रसना वांझी ना रवे सारे आखो जी वाहिगुरु जी का खालसा वाहिगुरु जी की फतेह। आप जी ने काफ़ी समय तो गुरु सवारे गुरमुखा और महापुरुषों पासों कथा कीर्तन का आनंद माणिया जितना समा बाकी रहिंदा उन्हूं सफल बनाउण वास्ते मन विरतियां नूं एकाग्र करके बैठे गुरमुखो सिमरन हुंदा है समाप्ति हो जाती है भोग पै जाता पर महापुरुष साढ़े कहिंदे हुंदे सी कि बड़े खंड पाठ साहब होणगे भोग पैणगे समाप्ति हो जाएगी बड़े समागम होणगे भोग पै जाएगा पर सिखा तेरे अंदर कदे भी सिमरन का भोग नहीं पैना चाहिए हर वेले बाणी सिमरन चलता रहे अंदर कदे भी समाप्ति ना हर समय हर वेले मन इसे पासे लग्या रहना चाहिए सुन मन मित्र प्यारे आ मिल वेला है एहो ए वेला है मानुष तन की प्राप्ति होनी वाहिगुरु परमेश्वर नाल मलाप दा साधन है ते गुरु साहब सच्चे पातशाह बार बार इस गल की तागीद करते ने कि जे एक बारी ये वेला हथों लंघ गया मुड़ के पछताउणा पैणा इहो मानस जन्म दुलंभ है होए ना बारंबार ज्यों बन फल पाक के पोएंगर है बहुर ना लागे डार जेड़ा फल पक के टाणी नालों टुट के धरती उत्ते डिग पवे वो दुबारा टाणी उत्ते नहीं लग्या करदा इस तरह जे एक बारी ये शरीर साढ़े पासों चलिया गया मुड़ के नहीं मिलेगा जान वालियां दियां जादा आउंदियां ने पर गए ते नहीं कदे मुड़े बस एक बारी यह शरीर छड़ दिता ये मुड़ मुड़ नहीं मिलना मुड़ के मिलेगा साढ़े सत अरब साल लंघन तो बाद चौरासी कटदिया साढ़े सत अरब साल लग जाना गुरमुखो बार बार फिरेगा चौरासी भोग दा वैद मिलना नहीं तेनू तेरे रोग दा कहिंदे फिर नहीं वैद मिलेगा गुरु नहीं मिलेगा ये ते हुण ही समा है इनू संभालण दा यतन करना चाहिए बड़े बड़े सूरमे हन ओ गुरमुख प्यारे जेड़े समय की कदर करते ने इनू संभालदे की फायदा जीवन विच मैं पंच बन गया जी मैं सरपंच बन गया जी ठीक है भी चली जाए माड़ी गल नहीं कोई MLA बन जाए कोई मंत्री बन जाए मैं कदे नहीं हारिया मेरी हर मोर्चे विच हर लड़ाई विच हमेशा जित होई है पर गुरु साहब कहिंदे की करिए तेरियां जितां नूं जे जीवन दी बाजी हुई हार गया जे जीवन दी बाजी हार के चलिया गया फिर की फायदा कुछ ऐसा करिए कि लोक आखण गुरमुख जन्म सवार दरग है चले सच्ची दरग है जाए सच्चा पिड़ मलिया पर उन्होंने कहणगे जिन्हां ने आप भी बिगड़े आप पीतियां खादा बड़ा कुछ उन्होंने दूजियां नूं भी होरां नूं भी नाल इस पासे तोरिया उन्होंने लोग कहणगे जन्म सवार के उत्तों उत्तों भावें कई जाण अंदरों नहीं कहिंदा कोई
ਜਾਂ ਫਿਰ ਚਾਰ ਪੈਸੇ ਜਿਹਨੂੰ ਮਿਲਣੇ ਨੇ ਉਹ ਕਹੇਗਾ ਅਰਦਾਸ ਵਿੱਚ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਨਾਲੇ ਪਤਾ ਹੁੰਦਾ ਵੀ ਸਾਰੀ ਦੁਨੀਆਂ ਦੇ ਐਬ ਇਹਦੇ 'ਚ ਸੀ। ਜਿਹੜੇ ਬੋਲਣ ਲੱਗਣਗੇ ਭਾਸ਼ਣ ਦੇਣ ਵਾਲੇ ਭੋਗ 'ਤੇ ਆਏ ਹੋਏ ਉਹ ਵੀ ਕਹਿਣਗੇ ਵਾਹ ਜੀ ਇਹਦੇ ਵਰਗਾ ਬੰਦਾ ਨਹੀਂ ਸੀ ਕੋਈ, ਭਾਵੇਂ ਜਿਉਂਦੇ ਨੂੰ ਮਿਲੇ ਵੀ ਨਾ ਹੋਣ, ਐਵੇਂ ਪੁਲ ਬੰਨੀ ਜਾਂਦੇ ਹੁੰਦੇ ਨੇ ਘਰ ਵਾਲਿਆਂ ਨੂੰ ਖੁਸ਼ ਕਰਨ ਦੇ ਮਾਰੇ, ਇਹਦੇ ਵਰਗਾ ਬੰਦਾ ਨਹੀਂ ਵੇਖਿਆ ਜੀ ਕੋਈ। ਇਹ ਬੜਾ ਦਾਨੀ ਪੁਰਸ਼ ਸੀ, ਕੌਡੀ ਭਾਵੇਂ ਦਾਨ ਨਾ ਕੀਤੀ ਹੋਵੇ, ਪਤਾ ਤਾਂ ਹੁੰਦਾ ਹੀ ਆਪਾਂ ਨੂੰ ਸਾਰਾ ਕੁਝ ਵੀ ਝੂਠ ਹੀ ਬੋਲੀ ਜਾਂਦਾ, ਪਤਾ ਹੁੰਦਾ। ਇਸੇ ਕਰਕੇ ਤੇ ਇਹਨਾਂ ਦੇ ਭਾਸ਼ਣਾਂ ਦਾ ਅਸਰ ਨਹੀਂ ਹੁੰਦਾ, ਕਿੱਡੇ ਕਿੱਡੇ ਵੱਡੇ ਭਾਸ਼ਣ ਦਿੰਦੇ ਨੇ ਲੀਡਰ ਸਾਡੇ, ਭਾਈ ਨੌਜਵਾਨੇ ਨੌਜਵਾਨੋ ਨਸ਼ਿਆਂ ਤੋਂ ਬਚੋ, ਇੱਦਾਂ ਕਰੋ ਇੱਦਾਂ ਕਰੋ, ਪਤਾ ਹੀ ਹੈ ਲਾਏ ਕਿੰਨਾ ਨੇ, ਜਦੋਂ ਲੋੜ ਪੈਂਦੀ ਕਹਿਣਗੇ ਫ੍ਰੀ ਖਵਾਵਾਂਗੇ ਤੂੰ ਚੱਲ ਸਹੀ, ਟਰੱਕ ਭਰ ਲਏ ਬੱਸਾਂ ਭਰ ਲਈਆਂ ਖੇ ਜੀ ਕਾਨਫਰੰਸ ਹੋਰ ਹੀ ਫਿਰ ਖਵਾਉਣੀਆਂ ਤੇ ਆਪ ਨੇ ਤੇ ਫਿਰ ਉਹਦਾ ਅਸਰ ਕੀ ਹੋਏਗਾ। ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਵੇਖੋ ਅਸਰ ਹੋਇਆ, ਹੋਏ ਲੁਧਿਆਣੇ 'ਚ, ਉਹ ਕਿੱਡੇ ਭਾਗਾਂ ਵਾਲੇ ਹੋ ਭਾਈ, ਜ਼ਿਲ੍ਹਾ ਲੁਧਿਆਣਾ ਰਾੜਾ ਸਾਹਿਬ ਦਾ ਸੰਤ ਬਾਬਾ ਆਨੰਦ ਸਿੰਘ ਨਾਨਕਸਰ ਵਾਲੇ ਭਾਈ ਪਹਿਰੇਦਾਰ, ਉਹ ਬੱਚੇ ਅੱਜ ਫਿਰ ਭੱਜੇ ਫਿਰਦੇ ਨੇ ਉੱਧਰਲੇ ਪਾਸੇ, ਉਹਨਾਂ ਨੂੰ ਕੰਟਰੋਲ ਕਰੋ, ਦੋ ਚਾਰ ਉਹਨਾਂ 'ਤੇ ਬੱਚੇ ਇੱਧਰ ਬੀਬੀਆਂ ਵਾਲੇ ਪਾਸੇ ਵੀ ਭਾਈਆਂ ਵਾਲੇ ਪਾਸੇ ਪੰਡਾਲ, ਭਾਵੇਂ ਸੰਗਤ ਦਾ ਇਕੱਠ ਬਹੁਤ ਹੈ, ਇਕੱਠ ਦੀ ਘਾਟ ਨਹੀਂ ਕੋਈ, ਪਰ ਪੰਡਾਲ ਬਹੁਤਾ ਵੱਡਾ ਹੈ। ਉਹ ਇਹਨਾਂ ਨੇ ਸਾਧ ਸੰਗਤ ਜੀ, ਮੈਂ ਪਹਿਲੇ ਦਿਨ ਵੀ ਅਰਜ ਕੀਤੀ ਸੀ, ਮੈਂ ਕਿਹਾ ਪੰਡਾਲ ਕੁਝ ਜ਼ਿਆਦਾ ਵੱਡਾ ਲਾਇਆ ਤੁਸੀਂ, ਜੇ ਕੰਮ ਦਾ ਟਾਈਮ ਨਾ ਹੁੰਦਾ ਫਿਰ ਤਾਂ ਛੋਟਾ ਹੋ ਪੈ ਜਾਣਾ ਸੀ ਇਸ ਵਾਰੀ, ਪਰ ਇਸ ਵਾਰੀ ਕੁਝ ਜ਼ਿਮੀਂਦਾਰ ਕੰਮਾਂ ਵਿੱਚ ਲੱਗੇ ਹੋਏ ਨੇ, ਵਢਾਈ ਦਾ ਵੀ ਜ਼ੋਰ ਪੈ ਗਿਆ ਨਾਲ, ਪਰ ਫਿਰ ਵੀ ਬੜੀ ਵੱਡੀ ਕਿਰਪਾ ਹੈ, ਕਿੰਨੀ ਸੰਗਤ ਪਿਆਰ ਵਿੱਚ ਹਾਜ਼ਰੀ ਭਰ ਰਹੀ ਹੈ। ਧਿਆਨ ਦੇਣਾ, ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਹੋਏ ਉਹ ਲੁਧਿਆਣੇ 'ਚ, ਜ਼ਿਲ੍ਹਾ ਲੁਧਿਆਣਾ, ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਜ਼ਿਲ੍ਹਾ ਲੁਧਿਆਣਾ, ਸੰਤ ਬਾਬਾ ਈਸ਼ਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਸਤਿਕਾਰ ਕਰਨਾ ਸਿਖਾਇਆ, ਜ਼ਿਲ੍ਹਾ ਲੁਧਿਆਣਾ, ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਦੇ ਮੁਖੀ, ਉਹ ਵੀ ਜ਼ਿਲ੍ਹਾ ਲੁਧਿਆਣਾ, ਭਗਤ ਪੂਰਨ ਸਿੰਘ ਜੀ ਦਾ ਜਨਮ ਹੋਇਆ ਉਹ ਵੀ ਜ਼ਿਲ੍ਹੇ ਲੁਧਿਆਣੇ ਵਿੱਚ, ਕਿੰਨੇ ਭਾਗਾਂ ਵਾਲੇ, ਕਿੱਡੀ ਵੱਡੀ ਬਖਸ਼ਿਸ਼ ਹੈ ਗੁਰੂ ਸਾਹਿਬ ਦੀ, ਸ਼ਰਧਾ ਵੀ ਲੁਧਿਆਣੇ ਜ਼ਿਲ੍ਹੇ ਵਿੱਚ ਬਹੁਤ ਹੈ, ਇਹ ਵੇਖਿਆ ਭਾਵਨਾ ਵੀ ਬੜੀ ਹੈ ਗੁਰਮੁਖਾਂ ਦੇ ਅੰਦਰ। ਧਿਆਨ ਦੇਣਾ ਸੰਗਤ ਜੀ, ਕਿੱਡੇ ਕਿੱਡੇ ਵੱਡੇ ਮਹਾਂਪੁਰਸ਼ ਹੋਏ, ਉਹਨਾਂ ਨੂੰ ਆਖਣਾ ਚਾਹੀਦਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਨਹੀਂ ਤੇ ਐਵੇਂ ਹੀ ਬਸ ਚਾਰ ਪੈਸਿਆਂ ਪਿੱਛੇ ਅਸੀਂ ਕਹੀ ਜਾਂਦੇ ਹਾਂ, ਅਸਰ ਵੀ ਇਸੇ ਕਰਕੇ ਨਹੀਂ ਰਹਿੰਦਾ, ਉਹਨਾਂ ਦੀ ਰਸਨਾ ਵਿੱਚ ਖਿੱਚ ਨਹੀਂ ਰਹਿੰਦੀ, ਜਦੋਂ ਕੇਵਲ ਅਸੀਂ ਮਾਇਆ ਪਿੱਛੇ ਬੋਲਣ ਤੇ ਗਾਉਣ ਲੱਗ ਪਈਏ, ਅੰਦਰ ਪ੍ਰੀਤ ਚਾਹੀਦੀ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਸ਼ ਕਿਤੇ ਕੋਈ ਕੀਰਤਨ ਮਾਇਆ ਪਿੱਛੇ ਕਰਦੇ ਸੀ? ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਨੇ ਜਾਣਾ, ਉਦੋਂ ਕਿਹੜਾ ਸਤਿਕਾਰ ਸੀ ਪਿੰਡਾਂ 'ਚ ਸ਼ਹਿਰਾਂ 'ਚ, ਮਹਾਂਪੁਰਸ਼ੋ ਭੇਟਾ ਕੀ ਲਓਗੇ? ਉਹਨਾਂ ਨੇ ਆਖਣਾ ਭਾਈ ਸਾਡੀ ਭੇਟਾ ਕੋਈ ਨਹੀਂ, ਬਸ ਗੁਰੂ ਗ੍ਰੰਥ ਸਾਹਿਬ ਨੂੰ ਅਲਮਾਰੀਆਂ 'ਚੋਂ ਕੱਢ ਕੇ ਪਲੰਘਿਆਂ 'ਤੇ ਪ੍ਰਕਾਸ਼ ਕਰਿਆ, ਸੁਖਾਸਨ ਪਲੰਘਿਆਂ 'ਤੇ ਕਰੋ, ਸੱਚਖੰਡ ਬਣਾਏ, ਪਲੰਘੇ ਬਣਵਾਏ ਮਹਾਂਪੁਰਸ਼ਾਂ ਨੇ, ਬੜੇ ਪਲੰਘੇ ਬਣਵਾਏ ਪਲੰਘਿਆਂ 'ਤੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਖਾਸਨ, ਨਹੀਂ ਤਾਂ ਅਲਮਾਰੀਆਂ 'ਚ ਹੀ ਹੁੰਦੇ ਸੀ, ਮਰਦ ਦੇ ਸਰੂਪ, ਸਤਿਕਾਰ ਕਰਨਾ ਸਿਖਾਇਆ ਵੀ ਇੱਦਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਿਕਾਰ ਕਰੀਦਾ। ਸੋ ਗੁਰਮੁਖੋ, ਉਹਨਾਂ ਦਾ ਸਤਿਕਾਰ ਹੋਇਆ ਜਿਨ੍ਹਾਂ ਨੇ ਜੋੜਿਆ, ਜੋੜਨ ਵਾਲਿਆਂ ਨੂੰ ਦੁਨੀਆ ਪੂਜਦੀ ਹੈ, ਉਹਨਾਂ ਦੇ ਪੈਰਾਂ ਥੱਲੇ ਹੱਥ ਰੱਖਦੇ ਨੇ ਲੋਕ, ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉ ਵੀ ਨਹੀਂ ਰੱਖਤਾ, ਹਮ ਜਹਾਂ ਸਰ ਰੱਖਤੇ ਹੈ ਵਹਾਂ ਕੋਈ ਪਾਉ ਵੀ ਨਹੀਂ ਰੱਖਤਾ, ਆਪ ਜਹਾਂ ਪਾਉ ਰੱਖਤੇ ਹੈ ਵਹਾਂ ਜਮਾਨਾ ਜੁਕਤਾ ਹੈ। ਅਸੀਂ ਸਿਰ ਰੱਖਦੇ ਹਾਂ ਉੱਥੇ ਕੋਈ ਪੈਰ ਰੱਖਣ ਨੂੰ ਵੀ ਤਿਆਰ ਨਹੀਂ, ਤਨ ਕਮਾਈਆਂ ਉਹਨਾਂ ਦੀਆਂ, ਜਿੱਥੇ ਇੱਕ ਕਦਮ ਰੱਖਦੇ ਸੀ ਉੱਥੇ ਜਮਾਨਾ ਦੁਨੀਆ ਝੁਕਦੀ ਨਮਸਕਾਰਾਂ ਕਰਦੀ, ਤੇ ਕਰਨ ਵੀ ਕਿਉਂ ਨਾ, ਜਿਨ੍ਹਾਂ ਦੀ ਸਾਰੀ ਜ਼ਿੰਦਗੀ ਭਲੇ ਸੰਸਾਰ ਦੇ ਭਲੇ ਵਾਸਤੇ ਲੱਗੀ ਹੋਵੇ। ਹੁਣ ਮੈਨੂੰ ਤੁਹਾਡੇ ਚੋਂ ਇੱਕ ਵੀ ਸੱਜਣ ਬਾਂਹ ਖੜੀ ਕਰਕੇ ਦੱਸੇ, ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਆਪਣੇ ਪਰਿਵਾਰ ਦਾ ਬਣਾਇਆ ਕੁਛ, ਲੋਕ ਆਖਦੇ ਤੇ ਹਨ ਬਾਬੇ ਆਖੇ ਜੀ ਮਾਇਆ ਇਕੱਠੀ ਕਰਦੇ ਨੇ, ਉਹਨਾਂ ਨੂੰ ਕਹਿ ਸਕਦੇ ਹੋ ਜਿਨ੍ਹਾਂ ਨੇ ਮਾਇਆ ਲੋਕਾਂ ਕੋਲੋਂ ਇਕੱਠੀ ਕਰਕੇ ਤੇ ਆਪਣੇ ਅਕਾਊਂਟ ਭਰੇ ਹੋਣ, ਉਹਨਾਂ ਨੂੰ ਕਹਿ ਸਕਦੇ ਹੋ ਜਿਨ੍ਹਾਂ ਨੇ ਮਾਇਆ ਇਕੱਠੀ ਕਰਕੇ ਆਪਣੇ ਬੱਚਿਆਂ ਦੇ ਨਾਂ ਕਰਾਈ ਹੋਵੇ, ਸੈਂਕੜੇ ਏਕੜ ਜ਼ਮੀਨ ਖਰੀਦ ਕੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਦੇ ਗਏ ਹੋਣ, ਪਰ ਸਾਰਿਆਂ ਤੇ ਇਹ ਗੱਲ ਲਾਗੂ ਨਹੀਂ ਹੁੰਦੀ। ਛਾਤੀ ਤੇ ਧਰ ਕੇ ਲੈ ਜਾਣਾ ਹੁੰਦਾ ਉਹਨਾਂ ਨੇ। ਉਹਨਾਂ ਦੇ ਵੇਲੇ ਵਿੱਚ ਬੜੇ ਕੀਰਤਨੀਏ ਵੀ ਸਨ, ਬਾਬਾ ਈਸ਼ਰ ਸਿੰਘ ਮਹਾਂਪੁਰਸ਼ ਰਾੜੇ ਵਾਲਿਆਂ ਦੇ ਵੇਲੇ ਥੋੜੇ ਪ੍ਰਚਾਰਕ ਨਹੀਂ ਸਨ, ਪਰ ਖਿਮਾ ਕਰਨਾ ਅੱਜ ਉਹ ਬੁੱਢੇ ਹੋ ਗਏ ਨੇ ਜਾਂ ਬਹੁਤੇ ਚੜ੍ਹਾਈਆਂ ਕਰ ਗਏ ਨੇ, ਜੋ ਬਣਾਇਆ ਆਪਣੇ ਬੱਚਿਆਂ ਨੂੰ ਦੇ ਗਏ। ਇਹੋ ਜਿਹੇ ਕਮਾਈ ਵਾਲੇ ਮਹਾਂਪੁਰਸ਼ ਜੋ ਸੰਗਤ ਨੇ ਦਿੱਤਾ ਮੰਗਿਆ ਕਿਸੇ ਤੋਂ ਕੁਛ ਨਹੀਂ, ਜੋ ਸੰਗਤਾਂ ਨੇ ਤੁਸਾਂ ਨੇ ਦਿੱਤਾ ਉਹ ਸਾਰਾ ਸਾਨੂੰ ਹੀ ਮੋੜ ਕੇ ਦੇ ਗਏ, ਭਾਵੇਂ ਉਹ ਲੰਗਰ ਦੇ ਰੂਪ ਵਿੱਚ, ਭਾਵੇਂ ਉਹ ਦੀਵਾਨ ਹਾਲ ਦੇ ਰੂਪ ਵਿੱਚ, ਭਾਵੇਂ ਉਹ ਅਕੈਡਮੀਆਂ ਹੋਸਪਿਟਲਾਂ ਦੇ ਰੂਪ ਵਿੱਚ, ਭਾਵੇਂ ਗੁਰਮੁਖੋ ਉਹਨਾਂ ਮਹਾਂਪੁਰਸ਼ਾਂ ਨੇ ਸੰਗਤ ਦਾ ਜਿਹੜੀ ਮਾਇਆ ਸੀ ਉਹ ਸੰਗਤ ਨੂੰ ਹੀ ਵਾਪਸ ਕਰ ਦਿੱਤੀ। ਵੇਖੋ ਰਾੜਾ ਸਾਹਿਬ ਵਾਲੇ ਮਹਾਂਪੁਰਸ਼ ਉਹ ਆਪਣੇ ਬੱਚਿਆਂ ਦੇ ਨਾਂ, ਕਿਉਂਕਿ ਸ਼ਾਦੀ ਨਹੀਂ ਕਰਾਈ, ਬਿਹੰਗਮ ਸਨ, ਗ੍ਰਿਸ਼ਤੀ ਨਹੀਂ ਬਣੇ, ਤਿਆਗੀ ਸਨ, ਤੇ ਸਾਰਾ ਕੁਝ ਦੇ ਗਏ। ਉਹ ਜੋ ਕੁਝ ਵੀ ਸੰਗਤ ਨੇ ਦਿੱਤਾ ਸਾਰਾ ਸੰਗਤ, ਹੁਣ ਸਰਾਵਾਂ ਵਿੱਚ ਸੰਗਤਾਂ ਨੇ ਰਹਿਣਾ, ਦੀਵਾਨ ਹਾਲ ਵਿੱਚ ਅੱਜ ਸੰਗਤਾਂ ਬਹਿਣਾ, ਲੰਗਰ ਸੰਗਤਾਂ ਨੇ ਛਕਣਾ, ਉਹ ਸਾਰਾ ਕੁਝ ਸੰਗਤ ਨੂੰ ਮੋੜ ਕੇ ਦੇ ਕੇ ਗਏ, ਉਹ ਹੋਰ ਰੂਪ ਵਿੱਚ ਦੇ ਗਏ। ਸੰਗਤਾਂ ਦਾ ਦਸਵੰਧ ਜਿਹੜਾ ਲੋਕਾਂ ਨੇ ਦਿੱਤਾ ਉਹ ਕਿਸੇ ਗਰੀਬਾਂ ਵਾਸਤੇ ਸਦਾ ਵਾਸਤੇ ਅੱਠੇ ਪੈਰ ਰਾੜਾ ਸਾਹਿਬ ਲੰਗਰ ਮਿਲਦਾ, ਜਦੋਂ ਮਰਜ਼ੀ ਚਲੇ ਜਾਓ ਹਰ ਵੇਲੇ ਲੰਗਰ ਬਣਿਆ ਮਿਲਦਾ, ਉੱਥੇ ਜਦੋਂ ਮਰਜ਼ੀ ਛਕੋ ਜਾ। ਇਸੇ ਤਰ੍ਹਾਂ ਗੁਰਮੁਖੋ ਇਹੋ ਜਿਹੇ ਮਹਾਂਪੁਰਸ਼ ਜਿਹੜੇ ਸਾਰੀ ਜ਼ਿੰਦਗੀ ਘਾਲਣਾ ਘਾਲਣ, ਇਹ ਨਹੀਂ ਵੀ ਆਪਣੇ ਭਰਾਵਾਂ ਨੂੰ ਜਾਂ ਭਤੀਜਿਆਂ ਨੂੰ ਦੇ ਜਾਓ ਸਾਰਾ ਕੁਝ, ਇਹ ਨਹੀਂ ਕੀਤਾ, ਜੋ ਕੀਤਾ ਸਾਰਾ ਕੁਝ ਸੰਗਤ ਨੂੰ ਦੇ ਕੇ ਗਏ। ਸਪੈਸ਼ਲ ਆਖਿਆ ਜੋ ਕੁਝ ਵੀ ਬਣਿਆ ਭਾਈ ਇਹਦੇ ਵਿੱਚ ਸਾਡੇ ਪਰਿਵਾਰ ਦਾ ਕੋਈ ਹਿੱਸਾ ਨਹੀਂ ਹੋਏਗਾ। ਜੇ ਕੱਲ ਨੂੰ ਕੋਈ ਆ ਕੇ ਸਾਡੇ ਪਰਿਵਾਰ ਦਾ ਮੈਂਬਰ ਆਖੇ ਵੀ ਮੇਰਾ ਹੈ ਸਾਰਾ ਕੁਝ, ਨਹੀਂ ਭਾਈ ਇਹ ਸੰਗਤ ਦਾ ਹੈ ਸਾਰਾ ਕੁਝ। ਸੋ ਭਾਈ ਸੰਗਤ ਜੀ ਇਹੋ ਜਿਹੇ ਨੇ ਜਿਹੜੇ ਜਨਮ ਸਵਾਰ ਕੇ ਜਾਂਦੇ, ਪੂਜੇ ਵੀ ਦੁਨੀਆਂ ਕਿਉਂ ਨਾ, ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। 50 ਸਾਲ ਲਗਾਤਾਰ ਲਾ ਦੇਣੇ, 50 ਸਾਲ ਸਾਡੇ ਕੋਲ 50 ਮਿੰਟ ਦਾ ਵੇਲ ਨਹੀਂ ਗੁਰਮੁਖੋ, ਤੇ ਧਿਆਨ ਦੇਣਾ ਗੁਰਮੁਖੋ ਇਹੋ ਜਿਹਾ ਨੂੰ ਫਿਰ ਕਹਿੰਦੀ ਹੈ ਦੁਨੀਆ ਸੱਚੇ ਪਾਤਸ਼ਾਹ ਮੁੜ ਮੁੜ ਆਉਂਦੇ ਰਹਿਣ। ਸੇਠ ਸੀ ਇੱਕ, ਉਹਨੇ ਆਏ ਗਏ ਯਾਤਰੂਆਂ ਵਾਸਤੇ ਧਰਮਸ਼ਾਲਾ ਬਣਾਈ, ਤੇ ਧਰਮਸ਼ਾਲਾ ਸਰਾਂ ਬਣਾਈ, ਖਰਚਾ ਨਹੀਂ ਸੀ ਲੈਂਦਾ ਕੋਈ, ਉਹਦੇ ਕੋਲ ਜਾਇਦਾਦ ਸੀ, ਉਹਨੇ ਆਖਿਆ ਚਲੋ ਭਲੇ ਦੇ ਕਾਰਜ ਵਾਸਤੇ ਲਾਈਏ। ਉਹਨੇ ਇੱਕ ਸਰਾਂ ਬਣਾਈ ਤੇ ਅਖੀਰਲੀ ਉਮਰੇ ਆਪ ਬਹਿ ਗਿਆ, ਚਾਬੀਆਂ ਦਿਆ ਕਰੇ ਜੇ ਕੋਈ ਆਇਆ ਕਰੇ ਲਓ ਭਾਈ ਲੈ ਜਾਓ। ਦੋ ਪਰਿਵਾਰ ਆਏ, ਇੱਕ ਮਨਮੁਖ ਦੂਜਾ ਗੁਰਮੁਖ, ਸੰਗਤ ਕਰਨ ਵਾਲਾ ਇੱਕ ਨਾਸਤਕ ਬਿਰਤੀ ਦਾ, ਦੋਵੇਂ ਆ ਕੇ ਕਹਿੰਦੇ ਨੇ ਜੀ ਚਾਬੀ ਦਿਓ ਜੀ ਅਸੀਂ ਰਾਤ ਰਹਿਣਾ ਤੇ ਸਵੇਰੇ ਚਲੇ ਜਾਂਗੇ ਅੱਗੇ ਲੰਘ ਜਾਂਗੇ। ਦੋਵਾਂ ਨੂੰ ਇੱਕ ਇੱਕ ਚਾਬੀ ਫੜਾ ਦਿੱਤੀ। ਮਨਮੁਖ ਪਰਿਵਾਰ ਜਿਵੇਂ ਘਰ ਚ ਰਹਿੰਦੇ ਨੇ ਮਨਮੁਖ, ਉਵੇਂ ਹੀ ਬਾਹਰ ਵੀ ਉਹਨਾਂ ਦਾ ਵਤੀਰਾ ਉਦਾਂ ਦਾ ਹੀ ਹੁੰਦਾ। ਉਹਨਾਂ ਨੇ ਜਾਣ ਸਾਰ ਵੇਖਿਆ ਕਮਰਾ ਬੜਾ ਖੁੱਲ੍ਹਾ ਹੈ, ਬਿਸਤਰੇ ਬੜੇ ਸੋਹਣੇ ਵਿਛੇ ਨੇ, ਬੱਚੇ ਬਿਸਤਰਿਆਂ ਉੱਤੇ ਲੇਟਣ ਲੱਗ ਪਏ, ਖਾਣ ਵਾਸਤੇ ਕੁਝ ਨਾ ਕੁਝ ਲਿਆਂਦਾ, ਖਾਧਾ ਛਿਲਕੇ ਵੀ ਉੱਥੇ ਹੀ ਸੁੱਟ ਦਿੱਤੇ, ਬੜਾ ਗੰਦ ਪੈ ਗਿਆ ਕਮਰੇ 'ਚ, ਖਲਾਰਾ ਪਾ ਦਿੱਤਾ ਸਵੇਰ ਤੱਕ। ਸਵੇਰ ਵੇਲੇ ਉਹ ਮਨਮੁੱਖ ਹੈ ਜਿਹੜਾ ਮੁਖੀ ਹੈ ਘਰ ਦਾ, ਉਹ ਕਹਿੰਦਾ ਘਰ ਵਾਲੀ ਨੂੰ ਭਾਗਵਾਨ ਨੇ ਝਾੜੂ ਮਾਰ ਦੇ, ਵੇਖ ਥੋੜ੍ਹੀ ਬਹੁਤ ਸਫਾਈ ਕਰਦੇ। ਆਖਣ ਲੱਗੀ ਜੇ ਸਫਾਈ ਹੀ ਕਰਨੀ ਸੀ ਫਿਰ ਘਰੇ ਹੀ ਨਹੀਂ ਸੀ ਠੀਕ। ਹੁਣ ਆਮ ਕਰਕੇ ਗੁਰਦੁਆਰਿਆਂ ਵਿੱਚ ਵੇਖੀਦਾ ਸੇਵਾ ਪਕਾਉ ਕਰਨ ਵਾਲੇ ਥੋੜ੍ਹੇ ਨੇ, ਇਹਨਾਂ ਨੇ ਵੀ ਰੱਖੇ ਹੋਏ ਨੇ। ਕਹਿੰਦੇ ਜੀ 10 ਕੁਇੰਟਲ ਆਟਾ ਪਕਵਾਉਣ ਵਾਸਤੇ ਇੱਥੇ ਰੱਖੇ ਨੇ ਬੰਦੇ ਲੰਗਰ 'ਚ। ਮੈਂ ਕਿਹਾ ਕਿਵੇਂ ਲੰਗਰ ਪਕਾਉਂਦੇ ਨੇ? ਆਖੇ ਜੀ 1000 ਰੁਪਈਆ 1 ਕੁਇੰਟਲ ਪਕਾਈ। ਕਿੰਨਾ ਪਕਵਾ ਲੈਂਦੇ ਹੋ ਇਹਨਾਂ ਤੋਂ? ਆਖੇ 10 ਕੁਇੰਟਲ 10,000 ਖਰਚ ਕਰਦੇ ਨੇ ਲੰਗਰ ਪਕਾਉਣ ਵਾਸਤੇ ਇੱਕ ਦਿਨ 'ਚ। ਤੇ ਮੈਂ ਕਿਹਾ ਬੀਬੀਆਂ ਕਹਿੰਦੇ ਜਿੰਨੇ ਜੋਗੀਆਂ ਹੈਗੀਆਂ ਨੇ ਥੋੜੀਆਂ ਜੀਆਂ ਨੇ ਜਿਹੜੀਆਂ ਪਕਾਉਂਦੀਆਂ ਸੇਵਾ ਕਰਦੀਆਂ ਸਾਰੀਆਂ ਨਹੀਂ ਕਰਦੀਆਂ। ਨਹੀਂ ਤੇ ਹੁਣ ਸਾਰੇ ਮੰਗਣ ਨੂੰ ਤੇ ਸਾਰੇ ਹੀ ਸ਼ੇਰ ਆ, ਆਪਾਂ ਝੋਲੀਆਂ ਭਰਦੇ ਹੋ ਬਸ ਮਹਾਰਾਜ ਸੱਚੇ ਪਾਤਸ਼ਾਹ ਲੰਗਰ ਛਕ ਲਿਆ ਇੱਥੇ ਆ ਕੇ ਮੰਗ ਲਿਆ। ਪਰ ਨੇੜੇ ਨੇੜੇ ਦੇ ਪਿੰਡਾਂ ਦੀ ਸੰਗਤ ਨੇ, ਕਿੰਨੇ ਪਿੰਡ ਵੱਸਦੇ ਨੇ ਨੇੜੇ ਨੇੜੇ, ਚਾਹ ਹੋਣਾ ਚਾਹੀਦਾ ਦਿਨੇ ਹੀ ਜਾ ਕੇ ਪੁੱਛੀਏ ਵੀ ਕੋਈ ਸੇਵਾ ਬਖਸ਼ੋ। ਐਡਾ ਸਮਾਗਮ ਹੋ ਰਿਹਾ, ਪੰਜ ਸੱਤ ਵੀਹ ਬੀਬੀਆਂ ਇਕੱਠੀਆਂ ਹੋ ਕੇ ਇੱਕ ਇੱਕ ਪਿੰਡ ਵਿੱਚੋਂ ਨੇੜੇ ਨੇੜੇ ਦੇ ਆਉਣ ਵੀ ਲੰਗਰ ਪਕਾਉਣਾ ਚੱਲ ਕੇ, ਕਾਹਦੇ ਵਾਸਤੇ 10,000 ਰੁਪਇਆ ਰੋਜ਼ ਦਾ ਖਰਚਣਾ ਪਵੇ। ਤਿੰਨਾਂ ਦਿਨਾਂ ਦਾ 35-40 ਹਜ਼ਾਰ ਬਣ ਜਾਏਗਾ, ਚਾਰ ਦਿਨਾਂ ਦਾ 40,000 ਬਣ ਜਾਏਗਾ ਗੁਰਮੁਖ। ਅਤੇ ਉਹੀ ਸੰਗਤ ਵੱਧ ਚੜ੍ਹ ਕੇ ਸੇਵਾ ਕਰੇ। ਅਤੇ ਮੈਂ ਬੜੀ ਵਾਰ ਅਰਜ ਕੀਤੀ ਹੈ, ਅੰਮ੍ਰਿਤਸਰ ਸਾਹਿਬ ਉਹ ਮਸ਼ੀਨ ਲਾਈ ਹੋਈ ਉਹਨਾਂ ਨੇ ਪ੍ਰਸ਼ਾਦੇ ਪਕਾਉਣ ਲਈ, ਤਾਂ ਮੈਂ ਉਹ ਇੱਕ ਵਾਰੀ ਪਹਿਲੀ ਵਾਰੀ ਜਦੋਂ ਲਾਈ ਸੀ ਉਦੋਂ ਮੈਂ ਉੱਧਰ ਗਿਆ ਤੇ ਕਹਿੰਦੇ ਜੀ ਮਸ਼ੀਨ ਹੈ ਜੀ ਜਰਾ ਦਰਸ਼ਨ ਕਰ ਲਓ ਪ੍ਰਸ਼ਾਦੇ ਪਕਾਉਂਦੀ। ਅਸੀਂ ਗਏ ਉੱਥੇ ਮਸ਼ੀਨ ਵੇਖੀ, ਮੈਂ ਕਿਹਾ ਭਾਈ ਸੱਜਣੋ ਗੁਰਮੁਖੋ ਇਹ ਤੁਹਾਨੂੰ ਮਸ਼ੀਨ ਲਾਉਣ ਦੀ ਕੀ ਲੋੜ ਪੈ ਗਈ, ਇੱਥੇ ਇੰਨੀ ਤੇ ਸੰਗਤ ਆਉਂਦੀ ਦਰਬਾਰ ਸਾਹਿਬ, ਕਿਹਾ ਕਰੋ ਪ੍ਰਸ਼ਾਦੇ ਪਕਾਓ। ਕਹਿੰਦੇ ਬੜੇ ਤਰਲੇ ਕਰਨੇ ਆ ਬੀਬੀਆਂ ਦੇ, ਅੱਗੋਂ ਕਹਿੰਦੀਆਂ ਨੇ ਵੀ ਜੇ ਪ੍ਰਸ਼ਾਦੇ ਪਕਾਉਣੇ ਸੀ ਫਿਰ ਘਰ ਹੀ ਠੀਕ ਸੀ, ਅਸੀਂ ਆਪਾਂ ਅਸੀਂ ਸਾਰੀਆਂ ਥੋੜ੍ਹਾ ਲੰਗਰ ਪਕਾਉਣ ਸੇਵਾ ਕਰਨ ਵਾਲੀਆਂ। ਉੱਥੇ ਕੋਈ ਜਾਂਦਾ ਜਿਹੜਾ ਅੰਮ੍ਰਿਤਸਰ ਚੱਲਿਆ ਸੇਵਾ ਕਰਨ, ਹੇਮਕੁੰਡ ਸਾਹਿਬ ਚੱਲਿਆ ਸੇਵਾ ਕਰਨ, ਆ ਹੁਣ ਹਜ਼ੂਰ ਸਾਹਿਬ ਜਾਣਾ। ਕਈਆਂ ਨੇ ਤੇ ਲੰਗਰਾਂ ਦੀਆਂ ਦਾਲਾਂ ਹੀ ਟੈਸਟ ਕਰਨੀਆਂ ਨੇ, ਫਲਾਣੇ ਨੇ ਆਹ ਲੰਗਰ ਲਾਇਆ ਸੀ, ਦੂਜੇ ਨੇ ਆਹ ਲੰਗਰ ਲਾਇਆ ਸੀ, ਲੰਗਰਾਂ ਦੀਆਂ ਗੱਲਾਂ ਹੁੰਦੀਆਂ ਸਾਡੇ ਕੋਲ ਵਿਰਲੇ। ਇੱਥੋਂ ਇਹ ਭਾਵਨਾ ਬਣਾ ਕੇ ਜਾਂਦੇ ਨੇ ਕਿ ਜਾਣਾ ਹੈ ਉੱਥੇ ਸੇਵਾ ਕਰਨ ਵਾਸਤੇ, ਸਤਿਗੁਰ ਦੇ ਦਰਬਾਰ ਵਿੱਚ ਜਾ ਕੇ ਸੇਵਾ ਕਰਾਂਗੇ। ਉਹ ਵਿਰਲੇ ਨੇ, ਉਹ ਤੇ ਪਹਿਲਾਂ ਹੀ ਪਹੁੰਚ ਗਏ ਨੇ, ਟਰੱਕ ਲੈ ਕੇ ਭਰ ਭਰ ਕੇ ਗੱਡੀਆਂ ਗਏ ਹੋਏ ਨੇ ਜਿਹੜੇ ਸੇਵਾ ਕਰ ਰਹੇ ਨੇ ਉੱਥੇ। ਅਸੀਂ ਗਏ ਸਾਂ ਹੁਣ ਪਿੱਛੇ ਜੇ ਵੇਖ ਕੇ ਆਏ, ਬੜੇ ਟਰੱਕ ਭਰ ਭਰ ਕੇ ਸੇਵਾ ਵਾਲੇ ਜਾ ਰਹੇ ਨੇ ਜਿਹਨਾਂ ਨੇ ਸੇਵਾ ਕਰਨੀ ਹੈ, ਪਰ ਵਿਰਲੇ ਹੁੰਦੇ ਨੇ ਸੇਵਾ ਕਮਾਉਣ ਵਾਲੇ। ਹੈਣ ਵਿਰਲੇ ਨਾਹੇ ਘਣੇ ਫੈਲ ਫੱਕੜ ਸੰਸਾਰ, ਇਸ ਰਾਹ ਦੇ ਉੱਤੇ ਵਿਰਲੇ ਪਾਉਂਦੀ ਹਨ, ਵਿਰਲੇ ਰਾਹੀ ਨੇ ਇਸ ਰਸਤੇ ਤੇ ਤੁਰਨ ਵਾਲੇ। ਧਿਆਨ ਦੇਣਾ, ਕੁਛ ਨਹੀਂ ਸਵਾਰਿਆ, ਸਾਰੇ ਕਮਰੇ ਵਿੱਚ ਗੰਦਗੀ ਖਿਲਾਰ ਦਿੱਤੀ, ਖਲਾਰਾ ਪਾ ਕੇ ਤੇ ਤੁਰ ਪਏ। ਜਿੰਦਾ ਲਾਇਆ ਉਵੇਂ ਜਿਵੇਂ ਚਾਬੀ ਫੜਾ ਦਿੱਤੀ, ਲਓ ਸੇਠ ਜੀ, ਉਹਨਾਂ ਨੇ ਚਾਬੀ ਫੜ ਲਈ। ਤੇ ਦੂਸਰਾ ਪਰਿਵਾਰ ਸੀ ਗੁਰਮੁਖਾਂ ਦਾ, ਉਹਨਾਂ ਨੇ ਦਰਵਾਜ਼ਾ ਖੋਲਿਆ ਪਹਿਲਾਂ ਤੇ ਕਹਿੰਦੇ ਨੇ ਧੰਨ ਹੈ ਭਾਈ ਸੇਠ ਜਿਹਨੇ ਇੰਨੀ ਮਾਇਆ ਖਰਚੀ, ਧੰਨ ਹੈ ਉਹ ਜਿਹਨੇ ਬਣਾਈ ਇਹ ਸਰਾਂ, ਕਿੰਨੀ ਸੋਹਣੀ ਨਕਸ਼ੇ ਨਾਲ ਬਣਾਈ, ਮਿਸਤਰੀ ਦਾ ਵੀ ਧੰਨਵਾਦ ਕਰਦੇ ਨੇ। ਫਿਰ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਆਪਣੀਆਂ ਚਾਦਰਾਂ ਕੱਢ ਲੈ ਉੱਤੇ ਵਿਛਾ ਦੇ, ਕਿਤੇ ਇਹ ਨਾ ਮੈਲੀਆਂ ਹੋ ਜਾਣ, ਕੱਲ੍ਹ ਨੂੰ ਹੋਰਾਂ ਨੇ ਵੀ ਆਉਣਾ ਹੈ। ਚਾਦਰਾਂ ਵਿਛਾ ਦਿੱਤੀਆਂ, ਰਾਤ ਲੰਘੀ ਸਵੇਰ ਹੋਈ, ਪੂਰੇ ਕਮਰੇ ਦੀ ਸਫਾਈ ਕੀਤੀ, ਬਿਸਤਰੇ ਥਾਂ ਸਿਰ ਰੱਖੇ। ਆਪਾਂ ਮਨਾਂ 'ਚ ਮਾਰੋ ਖਾ ਝਾਤੀ ਕਿਤੇ ਨਾ ਕਿਤੇ ਸਰਾਂ 'ਚ ਰਾਤ ਕੱਟੀ ਹੋਣੀ, ਕਿਹੜਾ ਸਵੇਰੇ ਬਿਸਤਰੇ ਤੈਅ ਮਾਰ ਕੇ ਰੱਖਦਾ, ਉਵੇਂ ਜਿਵੇਂ ਪਏ ਨੇ ਅੱਗੇ ਚੱਲੋ ਅਗਲਾ ਆਏਗਾ ਆਪੇ ਵੇਖੀ ਜਾਏਗੀ। ਉਹਨੇ ਕੀ ਕੀਤਾ, ਸਫਾਈ ਕਰਕੇ ਬਾਹਰ ਜਾ ਕੇ ਬਾਜ਼ਾਰ ਵਿੱਚੋਂ ਇੱਕ ਕੈਲੰਡਰ ਲਿਆਂਦਾ, ਉਹ ਕੈਲੰਡਰ ਲਿਆ ਕੇ ਸਾਹਮਣੇ ਦੀਵਾਰ ਉੱਤੇ ਉਹਨੂੰ ਲਾ ਦਿੱਤਾ। ਕਹਿੰਦਾ ਹੁਣ ਕਮਰਾ ਸੋਹਣਾ ਲੱਗਦਾ, ਇਹ ਘਾਟ ਸੀ, ਕੈਲੰਡਰ ਲਾ ਤਾਂ ਹੋਰ ਵੀ ਸੋਹਣਾ ਲੱਗੇ। ਉਹ ਜਦੋਂ ਚਾਬੀ ਫੜਾਈ ਦੋਵੇਂ ਪਰਿਵਾਰ ਚਲੇ ਗਏ, ਜਦੋਂ ਗੁਰਮੁਖੋ ਸੇਠ ਨੇ ਖੋਲਿਆ ਨਾ ਕਮਰੇ, ਪਹਿਲਾਂ ਤੇ ਮਨਮੁੱਖਾਂ ਵਾਲੇ ਕਮਰੇ 'ਚ ਜਾ ਵੜਿਆ, ਵੇਖ ਕੇ ਖਲਾਰਾ ਪਿਆ, ਕਹਿੰਦਾ ਮਹਾਰਾਜ ਬਣਾਈ ਤੇ ਭਲੇ ਵਾਸਤੇ ਹੈ, ਪਰ ਇਹੋ ਜਿਹੇ ਤੇ ਨਾ ਹੀ ਆਉਣ ਚੰਗਾ ਆ, ਆਖੋ ਸਤਨਾਮ, ਇਹੋ ਜਿਹੇ ਮੁਸਾਫਰ ਨਾ ਭੇਜੀ ਮੁੜ ਕੇ। ਉਹ ਇਕੱਲਾ ਹੀ ਵਿਚਾਰਾ ਸਫਾਈਆਂ ਕਰਦਾ ਸੀ, ਉਹ ਕਹਿੰਦਾ ਇਹੋ ਜਿਹੇ ਨਾ ਹੀ ਆਉਣ ਚੰਗਾ। ਤੇ ਜਦੋਂ ਦੂਜਾ ਕਮਰਾ ਖੋਲਿਆ, ਹੱਥ ਜੁੜ ਗਿਆ, ਲੱਗਿਆ ਕੈਲੰਡਰ ਕਮਰਾ ਅੱਗੇ ਨਾਲੋਂ ਵੀ ਸਾਫ਼ ਸਫਾਈ ਕੀਤੀ ਹੈ, ਹੱਥ ਜੋੜ ਕੇ ਕਹਿੰਦਾ ਮਹਾਰਾਜ ਇਹੋ ਜਿਹੇ ਤੇ ਵਾਰ ਵਾਰ ਆਉਂਦੇ ਰਹਿਣ, ਨਿੱਤ ਆਉਂਦੇ ਰਹਿਣ ਇਹੋ ਜਿਹੇ। ਹੁਣ ਇਹ ਹੈ ਪ੍ਰਮਾਣ, ਉਸ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਸਰਾਂ ਹੀ ਬਣਾਈ ਹੈ ਜਿੱਥੇ ਅਸੀਂ ਰਾਤ ਕੱਟਣਾ ਹੈ, ਜ਼ਿੰਦਗੀ ਰੂਪੀ ਰਹਿਣ ਕੱਟ ਕੇ ਚਲੇ ਜਾਣਾ, ਰਾਤ ਕੱਟ ਕੇ ਅੱਗੇ ਚਲੇ ਜਾਣਾ ਆਪਾਂ ਸਾਰਿਆਂ ਨੇ। ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਇਹਦੇ ਵਿੱਚ ਸਮਾਂ ਰਹਿਣ ਵਾਸਤੇ, ਮਕਾਨ ਦਿੱਤੇ ਨੇ, ਘਰ ਦਿੱਤੇ ਨੇ, ਪਿੰਡ ਦਿੱਤੇ ਨੇ। ਕਿਸੇ ਨੇ 60 ਸਾਲ ਰਹਿਣਾ, ਕਿਸੇ ਨੇ 30 ਸਾਲ ਰੂਪੀ ਰਹਿਣ ਕੱਟਣੀ ਹੈ, ਜ਼ਿੰਦਗੀ ਰੂਪੀ ਰਹਿਣ, ਕਈ 90 ਸਾਲ ਤੱਕ ਚਲੇ ਜਾਣਗੇ, ਕੋਈ 100 ਸਾਲ ਤੱਕ ਚਲੇ ਜਾਏਗਾ। ਤੇ ਗੁਰਮੁਖੋ ਹੁਣ ਉਮਰਾਂ ਦੀ ਗੱਲ ਨਹੀਂ ਹੁੰਦੀ ਇੱਥੇ, ਉਮਰਾਂ ਵੱਡੀਆਂ ਵੱਡੀਆਂ ਮੰਨਦੇ ਨੇ। ਕਈ ਨੇ ਵੀ ਬੜੀ ਵਾਰੀ ਅਰਜ਼ ਕੀਤੀ ਹੈ ਕਿ ਬਜ਼ੁਰਗੀ ਵੀ ਉਮਰਾਂ, ਬਜ਼ੁਰਗੀ ਦਾ ਵੀ ਉਮਰਾਂ ਨਾਲ, ਸਿਆਣਪਾਂ ਦਾ ਵੀ ਉਮਰਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕਈ ਵੇਖੇ ਨੇ 10-10 ਸਾਲ ਦੇ ਬੱਚੇ ਸਿਆਣੇ ਨੇ, ਕਈ 80-80 ਸਾਲ ਦੇ ਬਜ਼ੁਰਗ ਹੋ ਗਏ ਨੇ, ਦਾੜਾ ਜ਼ਰੂਰ ਚਿੱਟਾ ਹੋ ਗਿਆ ਪਰ ਕਰਮ ਉਹਨਾਂ ਦੇ ਅਜੇ ਵੀ ਕਾਲੇ ਹੀ ਨੇ। ਚਿੱਟਾ ਦਾੜਾ ਵੇਖ ਕੇ ਤੇ ਸ਼ਰਮ ਆਉਣੀ ਚਾਹੀਦੀ ਹੈ ਕਿ ਜਦੋਂ ਦਾੜਾ ਚਿੱਟਾ ਹੋ ਗਿਆ ਸਾਡੇ ਕਰਮ ਵੀ ਹੁਣ ਸਾਫ਼ ਹੋ ਜਾਣ, ਚਿੱਟੇ ਹੋ ਜਾਣ, ਪਰ ਕਰਮ ਉਵੇਂ ਜਿਵੇਂ ਕਾਲੇ ਰਹਿੰਦੇ ਨੇ, ਦਾੜਾ ਭਾਵੇਂ ਸਫੈਦ ਹੋ ਜਾਏ। ਉਹਨੇ ਉੱਥੇ ਹੱਥ ਜੋੜ ਕੇ ਆਖਿਆ ਇਹੋ ਜਿਹੇ ਰੋਜ਼ ਆਉਣ ਗੁਰਮੁਖੋ, ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਭੇਜਿਆ ਸਾਨੂੰ, ਜ਼ਿੰਦਗੀ ਰੂਪੀ ਰਾਤ ਕੱਟ ਕੇ ਚਲੇ ਜਾਣਾ ਹੈ। ਪਰ ਕਈਆਂ ਨੇ ਇੱਥੇ ਆ ਕੇ ਗੰਦ ਪਾ ਦਿੱਤਾ, ਪੀ ਲੈ ਘੁੱਟ ਤੇ ਇਹਦੇ ਨਾਲ ਕੀ ਵਿਗੜ ਜਾਏਗਾ, ਬਾਬੇ ਦੇ ਕਹਿੰਦੇ ਹੀ ਰਹਿੰਦੇ ਆ। ਅੰਮ੍ਰਿਤਧਾਰੀਆਂ ਨੂੰ ਬੜੇ ਮਿਲਦੇ ਨੇ ਇੱਦਾਂ ਦੇ ਜਿਹੜੇ ਕਹਿੰਦੇ ਨੇ ਪੀ ਲੈ ਕੋਈ ਨੀ, ਮੇਰੀ ਸਾਰੀ ਜ਼ਿੰਦਗੀ ਵੀ ਲੰਘ ਗਈ, ਸਰੂਰ ਇਹਦੇ ਨਾਲ ਹੀ ਆਉਂਦਾ, ਕਿਹੜਾ ਨਾਮ ਦਾ ਨਸ਼ਾ, ਨਸ਼ਾ ਤੇ ਹੈ ਹੀ ਇਹ, ਜਰਾ ਕੁ ਘੁੱਟ ਲਾ ਕੇ ਵੇਖ ਫਿਰ ਪਤਾ ਲੱਗੇ। ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਕਹਿ ਦਿੱਤਾ ਸੀ, ਕਹਿੰਦਾ ਲਾ ਲਓ ਘੁੱਟ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ। ਜੇਲ੍ਹ 'ਚ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਘੁਮਾਤੀਆਂ ਚੱਕੀਆਂ ਆਪੇ ਚੱਲਣ, ਬਾਬਰ ਲੈ ਗਿਆ ਮਹਾਰਾਜ ਨੂੰ। ਬਾਬਰ ਉਹਦਾ ਇੱਕ ਗੈਸਟ ਰੂਮ ਬਣਾਇਆ ਹੋਇਆ ਸੀ, ਅਤਿਥੀ ਜਿਹੜਾ ਆਉਂਦਾ ਸੀ ਉਹਦੇ ਵਿੱਚ ਵਾਸ ਹੁੰਦਾ ਸੀ, ਨਿਵਾਸ। ਤੇ ਮਹਾਰਾਜ ਸੱਚੇ ਪਾਤਸ਼ਾਹ ਸਾਹਮਣੇ ਇੱਕ ਪਿਆਲਾ ਭਰ ਕੇ ਲਿਆਂਦਾ ਉਹਨੇ ਸ਼ਰਾਬ ਦਾ, ਵੀ ਸਤਿਕਾਰ ਕਰੀਏ ਆਏ ਗਿਆਂ ਵਾਸਤੇ, ਆਏ ਗਿਆਂ ਵਾਸਤੇ। ਅੱਜ ਵੀ ਇਹੀ ਕੰਮ ਇਹੀ ਰਹਿ ਗਿਆ ਸਾਡੇ ਕੋਲ, ਆਏ ਗਏ ਵਾਸਤੇ ਬੋਤਲ ਲੈ ਆਓ, ਮੁਰਗਾ ਲੈ ਆਓ। ਉਹਨੇ ਵੀ ਉਸ ਵੇਲੇ ਮਹਾਰਾਜ ਨੂੰ ਇੱਕ ਪਿਆਲੀ ਭਰਾ ਭਰ ਕੇ ਫੜਾ ਦਿੱਤੀ, ਕਹਿੰਦਾ ਜੀ ਲਾ ਲਓ ਘੁੱਟ। ਮਹਾਰਾਜ ਕਹਿੰਦੇ ਇਹਦੇ ਨਾਲ ਕੀ ਹੋਏਗਾ ਬਾਬਰਾ, ਇਹਦੇ ਨਾਲ ਕਿਆ ਹੋਏਗਾ? ਕਹਿੰਦੇ ਜੀ ਨਸ਼ਾ ਚੜ ਜਾਏਗਾ। ਨਸ਼ਾ ਕਿੰਨੇ ਚਿਰ ਵਾਸਤੇ? ਕਹਿੰਦਾ 2-3 ਘੰਟੇ, ਪਤਾ ਹੀ ਨਹੀਂ ਲੱਗਣਾ, ਸਰੂਰ ਆਈ ਜਾਏਗਾ। ਮਹਾਰਾਜ ਆਖਣ ਲੱਗੇ ਫਿਰ ਕੀ ਕਰਾਂਗੇ? ਕਹਿੰਦਾ ਫਿਰ ਇੱਕ ਪਿਆਲੀ ਹੋਰ ਭਰ ਲਿਓ। ਮਹਾਰਾਜ ਕਹਿੰਦੇ ਫੇਰ ਬਈ ਉਹਦਾ ਨਸ਼ਾ ਕਿੰਨਾ ਚਿਰ ਹੋਊ? ਕਹਿੰਦੇ ਜੀ ਉਹ ਵੀ 2-3 ਘੰਟੇ ਵਾਸਤੇ। ਮਹਾਰਾਜ ਕਹਿੰਦੇ ਫੇਰ ਕੀ ਕਰਾਂਗੇ? ਕਹਿੰਦਾ ਤੁਹਾਨੂੰ ਕਿਹੜਾ ਜਵਾਬ ਹੈ, ਇੱਕ ਪਿਆਲੀ ਹੋਰ ਭਰ ਲਿਓ, ਜਿੰਨਾ ਤੁਹਾਡਾ ਜੀ ਕਰੇ ਪੀਣ ਵਾਲੇ ਬਣੋ, ਵਾਧੂ ਹੈ ਇੱਥੇ, ਕਮੀ ਨਹੀਂ ਕਿਸੇ ਗੱਲ ਦੀ। ਮਹਾਰਾਜ ਕਹਿੰਦੇ ਬਾਬਰ ਪਿਆਲਾ ਭਰਾਂਗੇ, ਨਸ਼ਾ ਚੜੇਗਾ ਲੈ ਜਾਏਗਾ, ਫਿਰ ਪੀਆਂਗੇ, ਫਿਰ ਨਸ਼ਾ ਚੜੇਗਾ ਲੈ ਜਾਏਗਾ, ਫਿਰ ਪੀਣੀ ਪੈਗੀ, ਫਿਰ ਨਸ਼ਾ ਚੜੇਗਾ ਲੈ ਜਾਏਗਾ। ਓਏ ਅਸੀਂ ਤੇ ਇਹੋ ਜਿਹਾ ਨਸ਼ਾ ਕੀਤਾ ਜਿਹੜਾ ਕਦੇ ਲੈਂਦੇ ਹੀ। ਅਸੀਂ ਆਪਣੇ ਸਿੱਖਾਂ ਨੂੰ ਉਹ ਪਿਆਇਆ ਨਸ਼ਾ ਨਾਮ ਦਾ, ਜਿਹੜਾ ਲੈਂਦਾ ਨਹੀਂ ਕਦੇ। ਜਾਂ ਵੇਖ ਜਾ ਕੇ ਲਾਲੋ ਦੇ ਉੱਤੇ ਉਹ ਰੰਗ ਚੜਿਆ, ਜਾਂ ਵੇਖ ਮਲਕ ਭਾਗੋ ਉੱਤੇ ਜਾ ਕੇ ਰੰਗ ਚੜਿਆ, ਜਾਂ ਵੇਖ ਸੱਜਣ ਵੱਲ ਰੰਗ ਚੜਿਆ। ਵੇਖ ਜਾ ਕੇ ਉਹ ਸੱਜਣ ਜਿਹੜਾ ਠੱਗੀਆਂ ਮਾਰਨੀਆਂ, ਆਉਂਦੇ ਜਾਂਦੇ ਰਾਹੀਆਂ ਨੂੰ ਲੁੱਟਣਾ, ਧਰਮਸ਼ਾਲਾ 'ਚ ਰੱਖ ਕੇ ਕਤਲ ਕਰ ਦੇਣੇ, ਪਰ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਦਾ ਬਾਣ ਐਸਾ ਮਾਰਿਆ, ਸੱਜਣ ਸੱਚਮੁੱਚ ਸੱਜਣ ਬਣ ਗਿਆ, ਸਾਧੂ ਬਣਾ ਦਿੱਤਾ। ਮਲਕ ਭਾਗੋ ਦੀ ਗੱਲ ਆਪਾਂ ਕਰਨੇ ਆ ਨਾ, ਕਿ ਮਲਕ ਭਾਗੋ ਦਾ ਹੰਕਾਰ ਗੁਰੂ ਨਾਨਕ ਸਾਹਿਬ ਨੇ ਤੋੜਿਆ। ਕਹਿੰਦੇ ਨੇ ਤੇਰੇ ਪੂੜਿਆਂ ਦੇ ਵਿੱਚੋਂ ਸਾਨੂੰ ਖੂਨ ਦੀ ਬਦਬੂ ਆਉਂਦੀ ਹੈ, ਤੇ ਲਾਲੋ ਦੇ ਕੋਧਰੇ ਦਾ ਪ੍ਰਸ਼ਾਦਾ ਸਾਨੂੰ ਚੰਗਾ ਲੱਗਦਾ, ਮਹਾਰਾਜ ਕਹਿੰਦੇ ਨੇ। ਪਰ ਗੁਰਮੁਖੋ ਜਦੋਂ ਗੁਰੂ ਸਾਹਿਬ ਜੀ ਨੇ ਉਹ ਕਲਾ ਵਰਤਾਈ, ਕੋਧਰੇ ਦੇ ਪ੍ਰਸ਼ਾਦੇ ਵਿੱਚੋਂ, ਲਾਲੋ ਦੇ ਕੋਧਰੇ ਦੇ ਪ੍ਰਸ਼ਾਦੇ ਵਿੱਚੋਂ ਦੁੱਧ ਦੀ ਧਾਰਾ ਵਹਿੰਦੀ ਵਿਖਾ ਦਿੱਤੀ, ਮਲਕ ਭਾਗੋ ਦੀਆਂ ਪੂੜੀਆਂ ਵਿੱਚੋਂ ਖੂਨ ਨਿਕਲਦਾ ਵਿਖਾ ਦਿੱਤਾ। ਭਾਵੇਂ ਕਿ ਮਲਕ ਭਾਗੋ ਨੂੰ ਆਖਿਆ ਸੀ ਮਲਕ ਭਾਗੋ ਪੜਦੇ ਢਕੇ ਰਹਿਣ ਦੇ, ਪਰ ਉਹ ਨਹੀਂ ਸੀ ਮੰਨਿਆ। ਫਿਰ ਕਲਾ ਵਰਤਾਉਣੀ ਪਈ ਮਹਾਰਾਜ ਨੂੰ ਉੱਥੇ, ਤੇ ਮਲਕ ਭਾਗੋ ਗੁਰੂ ਸਾਹਿਬ ਦਾ ਐਸਾ ਦੀਵਾਨਾ ਬਣ ਗਿਆ ਕਿ ਪਿੱਛੇ ਪਿੱਛੇ ਆ ਗਿਆ ਮਹਾਰਾਜ ਦੇ, ਸਭ ਕੁਝ ਛੱਡ ਕੇ। ਮਲਕ ਭਾਗੋ ਗੁਰੂ ਨਾਨਕ ਸਾਹਿਬ ਜੀ ਦੇ ਪਿੱਛੇ ਆ ਗਿਆ, ਤੇ ਆਖਿਰਕਾਰ ਜਲੰਧਰ ਦੇ ਕੋਲ, ਜਦੋਂ ਕਦੇ ਤੁਸੀਂ ਜਲੰਧਰ ਤੋਂ ਜਾਓਗੇ ਨਾ ਕੁੜਮੁੜ ਟਾਂਡੇ ਵੱਲ, ਪਠਾਨਕੋਟ ਰੋਡ ਉੱਤੇ ਮੇਨ ਰੋਡ ਦੇ ਉੱਪਰ ਇੱਕ ਗੁਰਦੁਆਰਾ ਬਣਿਆ, ਥੋੜਾ ਜਿਹਾ 2 ਏਕੜ ਪਿੱਛੇ ਹਟਵਾਂ ਨਜ਼ਰ ਆਉਂਦਾ ਹੈ, ਵੱਡਾ ਨਿਸ਼ਾਨ ਸਾਹਿਬ ਲੱਗਿਆ, ਮੇਨ ਰੋਡ ਤੇ ਬੋਰਡ ਲੱਗਿਆ, ਗੁਰਦੁਆਰੇ ਦਾ ਨਾਂ ਹੈ ਬਾਬਾ ਭਾਗੋ ਸਾਹਿਬ, ਉਹ ਮਲਕ ਭਾਗੋ ਦੇ ਨਾਂ ਤੇ ਗੁਰਦੁਆਰਾ ਬਣਿਆ। ਇੱਥੇ ਆ ਕੇ ਉਹਨੇ ਸਰੀਰ ਛੱਡਿਆ, ਗੁਰੂ ਨਾਨਕ ਦੇ ਪਿੱਛੇ ਹੀ ਤੁਰ ਪਿਆ, ਦੀਵਾਨਾ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਵੇਖਣਾ ਹੀ ਕਿ ਨਾਮ ਦਾ ਨਸ਼ਾ ਕੀ ਹੈ, ਜਾਂ ਵੇਖ ਜਾ ਕੇ ਲਾਲੋ ਉੱਤੇ ਨਾਮ ਦਾ ਨਸ਼ਾ ਜਿਹੜਾ ਲੈਂਦਾ ਹੀ ਨਹੀਂ, ਜਾਂ ਵੇਖ ਨਸ਼ਾ ਜਾ ਕੇ ਮਲਕ ਭਾਗੋ ਦੇ ਉੱਤੇ, ਵੇਖ ਉਹਨਾਂ ਦੀਆਂ ਅੱਖਾਂ ਵਿੱਚ ਮਸਤੀ, ਨਾਮ ਜਪਣ ਵਾਲਿਆਂ ਦੀ ਤੇ ਗੱਲ ਹੀ ਕੁਝ ਹੋਰ ਹੈ। ਯਾਦ ਰੱਖਣਾ ਗੁਰਮੁਖੋ, ਪੀਣ ਵਾਲਿਆਂ ਦੀਆਂ ਅੱਖਾਂ ਦੱਸਦੀਆਂ ਨੇ, ਜਿਹਨੇ ਕੁਝ ਪੀਤੀ ਹੋਵੇ ਨਾ ਅੱਖਾਂ ਦੱਸਦੀਆਂ ਨੇ, ਅਮਲੀ ਬੰਦੇ ਦੀਆਂ ਅੱਖਾਂ ਦੱਸਦੀਆਂ ਨੇ, ਜਿਹੜੇ ਨੌਜਵਾਨ ਸਮੈਕ ਵਗੈਰਾ ਪੀਂਦੇ ਨੇ ਉਹਨਾਂ ਦੀਆਂ ਅੱਖਾਂ ਦੱਸਦੀਆਂ ਨੇ, ਤੇ ਭਜਨ ਕਰਨ ਵਾਲਿਆਂ ਦੀਆਂ ਵੀ ਅੱਖਾਂ ਦੱਸਦੀਆਂ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਕਹਿੰਦੇ ਗੂੰਗਾ ਬੰਦਾ ਗੁੜ ਖਾ ਲਵੇ, ਗੂੰਗਾ ਬੰਦਾ ਜੇ ਗੁੜ ਖਾ ਲਵੇ ਤੇ ਗੂੰਗੇ ਨੂੰ ਪੁੱਛੋ ਇਹਦਾ ਸਵਾਦ ਕਿਹੋ ਜਿਹਾ, ਤੇ ਗੂੰਗਾ ਬੰਦਾ ਕੀ ਦੱਸੇਗਾ। ਹਾਂ, ਗੂੰਗਾ ਬੋਲ ਤੇ ਨਹੀਂ ਸਕਦਾ, ਗੂੰਗਾ ਬੋਲ ਕੇ ਨਹੀਂ ਸੁਣਾ ਸਕਦਾ, ਪਰ ਗੂੰਗੇ ਦੇ ਚਿਹਰੇ ਤੋਂ ਪੜਿਆ ਜਾ ਸਕਦਾ ਵੀ ਇਹਨੂੰ ਸਵਾਦ ਆਇਆ। ਉਹ ਖਾ ਰਿਹਾ ਹੋਏਗਾ, ਉਹਦਾ ਚਿਹਰਾ ਖਿੜ ਜਾਏਗਾ, ਬੋਲ ਕੇ ਨਹੀਂ ਦੱਸ ਸਕਦਾ, ਉਹਦਾ ਚਿਹਰਾ ਦੱਸੇਗਾ। ਇਸੇ ਤਰ੍ਹਾਂ ਕਹਿੰਦੇ ਭਜਨ ਕਰਨ ਵਾਲੇ ਬੋਲ ਕੇ ਤੇ ਨਹੀਂ ਦੱਸ ਸਕਦੇ ਵੀ ਰੱਬ ਹੈ ਕਿਹੋ ਜਿਹਾ, ਉਹਦੇ ਸਿਮਰਨ ਵਿੱਚ ਕਿੰਨਾ ਕੁ ਆਨੰਦ ਹੈ, ਪਰ ਹਾਂ ਭਜਨ ਕਰਨ ਵਾਲਿਆਂ ਦੇ ਚਿਹਰੇ ਦੱਸ ਦਿੰਦੇ, ਭਜਨ ਕਰਨ ਵਾਲਿਆਂ ਦੇ ਚਿਹਰਿਆਂ ਤੇ ਖੇੜਾ ਹੈ, ਉਹਨਾਂ ਦੀਆਂ ਅੱਖਾਂ ਵਿੱਚ ਖੁਮਾਰੀ, ਉਹਨਾਂ ਵਿੱਚ ਇੱਕ ਕਸ਼ਿਸ਼ ਹੈ, ਖਿੱਚ ਹੈ। ਉਹ ਧੂਪ ਆਉਂਦੇ ਨੇ ਜਦੋਂ ਮਿਲਦੇ ਨੇ, ਅੰਦਰੋਂ ਇੱਕ ਧੂਪ ਪਏਗੀ, ਖਿੱਚ ਪਏਗੀ, ਆਪਣੇ ਵੱਲ ਖਿੱਚਦੇ ਨੇ। ਇਹ ਸ਼ਬਦ ਦੀ ਕਮਾਈ ਦਾ ਪ੍ਰਤਾਪ ਹੈ। ਧਿਆਨ ਦੇਣਾ ਸੰਗਤ ਜੀ, ਧਰਮਸ਼ਾਲਾ ਬਣਾਈ ਹੈ ਤੇ ਕਈ ਲੋਕ ਕੀ ਕਰਦੇ ਨੇ, ਕਈਆਂ ਨੇ ਤੇ ਇੱਥੇ ਆ ਕੇ ਆਪ ਵੀ ਵਿਗੜੇ ਨੇ, ਹੋਰਾਂ ਨੂੰ ਵੀ ਵਿਗਾੜਿਆ, ਉਹਨਾਂ ਨੇ ਤੇ ਗੰਦ ਪਾਇਆ ਇੱਥੇ ਆ ਕੇ, ਆਪ ਵੀ ਪੀਣੀ ਹੈ ਹੋਰਾਂ ਨੂੰ ਵੀ ਪਿਆਉਣੀ ਹੈ, ਉਹ ਵਿਗੜੇ ਹੋਏ ਨੇ ਹੋਰਾਂ ਨੂੰ ਵੀ ਵਿਗਾੜਦੇ ਨੇ। ਹੁਣ ਗੁਰਮੁਖੋ, ਜਿੰਨੇ ਸਾਡੇ ਨੌਜਵਾਨਾਂ ਦੇ ਕੰਨਾਂ 'ਚ ਬਾਲੀਆਂ ਪਾਈਆਂ ਹੋਈਆਂ ਨੇ, ਜਿੰਨੇ ਸਾਡੇ ਨੌਜਵਾਨਾਂ ਨੇ ਟਿੰਡਾਂ ਕਢਾਈਆਂ ਹੋਈਆਂ ਨੇ, ਧਿਆਨ ਦੇਣਾ, ਮੈਂ ਨੌਜਵਾਨਾਂ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ, ਭਰਾਵੋ ਗੁਰੂ ਵਾਲੇ ਬਣੋ, ਦਸਤਾਰਾਂ ਸਜਾਓ, ਜੇ ਗੁਰੂ ਵਾਲੇ ਨਹੀਂ ਬਣਨਾ, ਜੇ ਅੰਮ੍ਰਿਤ ਨਹੀਂ ਛਕਣਾ, ਜੇ ਅਜੇ ਤੁਸੀਂ ਗੁਰੂ ਵਾਲੇ ਨਹੀਂ ਬਣਨਾ, ਦਾੜੀਆਂ ਵੀ ਜੇ ਜੇ ਨਹੀਂ ਰੱਖਣੀਆਂ, ਘੱਟ ਤੋਂ ਘੱਟ ਪੱਗ ਤੇ ਜ਼ਰੂਰ ਹੀ ਬੰਨਿਆ ਕਰੋ, ਦਸਤਾਰ ਜ਼ਰੂਰ ਸਿਰ ਤੇ ਸਜਾਉਣੀ ਸ਼ੁਰੂ ਕਰੋ। ਜਿਹੜੇ ਵੀ ਬੱਚੇ ਦਸਤਾਰਾਂ ਸਜਾਉਂਦੇ ਨੇ ਉਹ ਫੱਬਦੇ ਨੇ, ਉਹ ਦੁੱਗਣੇ ਸੋਹਣੇ ਲੱਗਦੇ ਨੇ, ਜ਼ਿਆਦਾ ਸੋਹਣੇ ਲੱਗਦੇ ਉਹ ਸਿਰਾਂ ਤੇ ਦਸਤਾਰਾਂ ਸਜਾਉਂਦੇ। ਤੇ ਗੁਰਮੁਖੋ, ਇਹ ਜਿੰਨੇ ਬੱਚੇ ਸਾਡੇ ਗਾਉਣ ਵਾਲਿਆਂ ਦੀਆਂ ਰੀਸਾਂ ਕਰਦੇ ਨੇ, ਗਾਉਣ ਵਾਲੇ ਜਿਹੜੇ ਵੱਡੇ ਵੱਡੇ 10-10 ਲੱਖ ਤੇ ਆਉਣ ਵਾਲੇ ਨੇ, ਇਹਨਾਂ ਨੂੰ ਲਿਆਉਂਦਾ ਕੌਣ ਹੈ? 10 ਲੱਖ ਰੁਪਈਆ ਤੇ ਉਹ ਹੀ ਲਾਏਗਾ ਜਿਹਦੇ ਕੋਲ ਬਹੁਤਾ ਪੈਸਾ ਹੋਏਗਾ। ਆਮ ਬੰਦਾ ਤੇ ਸੱਦ ਵੀ ਨਹੀਂ ਸਕਦਾ, ਆਮ ਬੰਦਾ ਤੇ ਸਾਰਿਆਂ ਦੇ ਖਾੜੇ ਲਵਾ ਵੀ ਨਹੀਂ ਸਕਦਾ। ਹੁਣ ਗਰੀਬ ਬੰਦੇ ਦੇ ਵਿਆਹ ਤੇ ਕੀ ਹੋਏਗਾ? ਆਮ ਬੰਦਾ ਵਿਆਹ ਕਰਨ ਜਾਏਗਾ, 2 ਗੱਡੀਆਂ ਵੱਧ ਤੋਂ ਵੱਧ ਲੈ ਜਾਏਗਾ, 15 ਬੰਦੇ ਲੈ ਜਾਏਗਾ, ਸਾਦਾ ਜਿਹਾ ਖਾਣਾ ਹੋਏਗਾ, ਘਰ 'ਚ ਨਿੱਕਾ ਜਿਹਾ ਟੈਂਟ ਲੱਗਿਆ ਹੋਏਗਾ, 1 ਪੜਦਾ ਉੱਤੇ ਲੱਗਿਆ ਹੋਣਾ, ਉੱਥੇ ਟੇਬਲ ਤੋਂ ਲੱਗੇ ਹੁੰਦੇ ਨੇ, ਉੱਥੇ ਖਾ ਕੇ ਰੋਟੀ ਬਰਾਤ ਡੋਲੀ ਲੈ ਕੇ ਆ ਜਾਂਦੇ ਨੇ, ਉੱਥੇ ਕਿਹੜੀਆਂ ਗਾਉਣ ਵਾਲੀਆਂ ਲੱਗ ਜਾਣਗੀਆਂ, ਕਿਹੜੀਆਂ ਆਰਕੈਸਟਰ ਵਾਲੇ ਪਤਾ ਨਹੀਂ ਕੀ ਕਹਿੰਦੇ ਨੇ, ਇੱਦਾਂ ਦੇ ਕਿੱਥੋਂ ਲੱਗ ਜਾਣਗੇ? ਉਹ ਆਮ ਬੰਦਾ ਨਹੀਂ ਲਵਾ ਸਕਦਾ, ਇਹ ਉਹ ਲਵਾਉਣਗੇ ਜਿਹਨਾਂ ਕੋਲ ਜ਼ਿਆਦਾ ਮਾਇਆ ਹੈ। ਹੁਣ ਵੇਖੋ ਪਿਆਰਿਓ, ਇੱਕ ਮਾਇਆ ਚੰਗੇ ਪਾਸੇ ਖਰਚਣੀ, ਚੰਗੇ ਪਾਸੇ ਤੇ ਹਜ਼ਾਰ ਕਰਕੇ 50,000 ਬਣਦਿਆਂ ਕਈ ਸਾਲ ਲੱਗ ਜਾਣੇ ਨੇ ਦਾਨ ਪੁੰਨ ਕਰਦਿਆਂ, ਤੇ ਉੱਥੇ ਇਕੱਠਾ ਹੀ 50,000 ਖਰਚ ਦਿੱਤਾ। ਜਿਹੜਾ ਦੂਜਿਆਂ ਦਾ ਵੇਖ ਕੇ ਜੀਵਨ ਵਿਗੜਿਆ ਉਹਦਾ ਦੋਸ਼ੀ ਵੀ ਤੂੰ ਹੈ, ਉਹਦਾ ਦੋਸ਼ੀ ਵੀ ਤੂੰ ਹੈ। ਮੈਂ ਵਿਦੇਸ਼ ਅਮਰੀਕਾ 'ਚ ਪਿੱਛੇ ਜੇ ਗਿਆ, ਉੱਥੇ ਮੈਨੂੰ ਇੱਕ ਸਿੰਘ ਕਹਿੰਦਾ ਹੈ, ਬਾਬਾ ਜੀ ਬੜਾ ਬਾਹਰ ਲਿਆਂ ਦਾ ਯੋਗਦਾਨ ਹੈ। ਕਾਹਦੇ 'ਚ? ਕਹਿੰਦਾ ਪ੍ਰਚਾਰ 'ਚ। ਮੈਂ ਕਿਹਾ ਕਿਵੇਂ? ਕਹਿੰਦਾ ਇੱਥੋਂ ਹੀ ਮਾਇਆ ਖਰਚੀ ਜਾਂਦੇ ਨੇ, ਵਿਦੇਸ਼ਾਂ 'ਚ ਪੈਸਾ ਭੇਜੀ ਜਾਂਦੇ ਨੇ, ਇੰਡੀਆ ਵਾਲੇ ਸਮਾਗਮ ਕਰਾਈ ਜਾਂਦੇ ਨੇ, ਜਿਵੇਂ ਇੱਥੇ ਵੀ ਕਰਦੇ ਨੇ, ਇੱਥੇ ਵਾਲੇ ਵੀ ਕਰਦੇ ਨੇ, ਇਸ ਪਿੰਡ 'ਚ ਵੀ। ਉਹ ਇੱਥੇ ਉਹਨਾਂ ਦੇ ਫੋਨ ਲੱਗਿਆ ਹੋਣਾ, ਉੱਥੇ ਬਹਿ ਕੇ ਸੁਣਦੇ ਹੋਣਗੇ ਦੀਵਾਨ, ਇੱਥੋਂ ਫੋਨ ਲਾ ਦਿੰਦੇ ਨੇ, ਉੱਥੇ ਸਾਰੇ ਬਹਿ ਕੇ, ਮੈਂ ਉੱਥੇ ਵੀ ਵੇਖਿਆ ਮਿਲਿਆ ਇੱਥੋਂ ਦੇ ਸਿੰਘਾਂ ਨੂੰ, ਤੇ ਉੱਥੋਂ ਪੈਸਾ ਖਰਚ ਕੇ ਇੱਕ ਤੇ ਆਹ ਸਮਾਗਮ ਕਰਦੇ ਨੇ। ਕਹਿੰਦੇ ਜੀ ਸਾਡਾ ਯੋਗਦਾਨ ਬੜਾ ਹੈ। ਮੈਂ ਕਿਹਾ ਇਹ ਵੀ ਠੀਕ ਹੈ, ਪਰ ਦੂਜੇ ਪਾਸੇ ਵੀ ਤੁਹਾਡਾ ਹੀ ਯੋਗਦਾਨ ਜ਼ਿਆਦਾ ਹੈ। ਆ ਜਿੰਨੇ ਗਾਉਣ ਵਾਲੇ ਲਵਾਉਂਦੇ ਹੋ ਤੁਸੀਂ ਜ਼ਿਆਦਾ ਇਕੱਠੇ ਹੋ ਕੇ, ਜਿਹੜਾ ਵੀ NRI ਜਾਂਦਾ ਹੈ ਉਹ ਲਿਆਉਣਾ ਗਾਉਣ ਵਾਲਾ ਜਿਹੜਾ ਕਿਸੇ ਦਿਨ ਆਇਆ ਹੋਵੇ। ਮੁੰਡਿਆਂ ਦੇ ਵਿਆਹਾਂ ਤੇ ਸੱਦਦੇ ਵੀ ਜ਼ਿਆਦਾਤਰ ਤੁਸੀਂ ਹੋ, ਪੈਸਾ ਖਰਚ ਕੇ ਸਮਾਗਮ ਕਰਨ ਵਾਲੇ ਅਰਬਾਂ ਪਤੀ ਤੇ ਇੱਕ ਲੱਭੇਗਾ ਦੂਜੇ 10 ਲੱਭ ਜਾਂਦੇ ਨੇ ਤੇ ਉਹਦੇ ਨਾਲ ਫਿਰ ਹੋਰਾਂ ਦਾ ਜੀਵਨ ਵਿਗੜਦਾ ਉਹਨਾਂ ਵੱਲ ਵੇਖ ਵੇਖ ਕੇ ਜਿਹੋ ਜੇ ਅੱਜ ਬਾਣਾ ਵੇਖਦੇ ਨੇ ਬੱਚੇ ਸਾਡੇ ਉਦਾਂ ਦਾ ਪਹਿਰਾਵਾ ਪਾ ਲੈਂਦੇ ਨੌਜਵਾਨ ਉਦਾਂ ਦਾ ਪਹਿਰਾਵਾ ਪਾ ਰਹੇ ਨੇ ਸਿੱਖੀ ਸਰੂਪ ਨੂੰ ਇਹ ਛੱਡ ਰਹੇ ਨੇ ਤਿਆਗਦੇ ਜਾ ਰਹੇ ਨੇ ਹੌਲੀ ਹੌਲੀ ਹੁਣ ਧਿਆਨ ਦੇਣਾ ਮੈਂ ਅਰਜ਼ ਕਰ ਰਿਹਾ ਇੱਕ ਉਹ ਨੇ ਜਿਨ੍ਹਾਂ ਨੇ ਸਫਾਈ ਤੇ ਕੀ ਕਰਨੀ ਸੀ ਸਗੋਂ ਗੰਦ ਪਾਇਆ ਸਵਾਰਿਆ ਨਹੀਂ ਆ ਕੇ ਦੁਨੀਆਂ ਨੂੰ ਵਿਗਾੜਿਆ ਇੱਕ ਤੇ ਉਹ ਨੇ ਤੇ ਗੁਰਮੁਖੋ ਜਦੋਂ ਉਹ ਬੰਦੇ ਮਰਦੇ ਨੇ ਨਾ ਚਾਹੇ ਉਹ ਸ਼ਰਾਬੀ ਹੋਵੇ ਚਾਹੇ ਉਹ ਹੋਰ ਸਮੈਕ ਵਗੈਰਾ ਪੀਣ ਵਾਲੇ ਸਾਰੇ ਮੁੰਡੇ ਥੋੜਾ ਹੁੰਦੇ ਨੇ ਇੱਕ ਨੂੰ ਬਿਮਾਰੀ ਪੈਂਦੀ ਹੈ ਫਿਰ ਉਹ ਕਾਲਜ 'ਚ ਸਾਰੇ 'ਚ ਫੈਲਦੀ ਸਾਰੀ ਕਲਾਸ 'ਚ ਫੈਲਦੀ ਉਹ ਵਿਗੜਿਆ ਇੱਕ ਵਿਗੜਿਆ ਕਈਆਂ ਨੂੰ ਵਿਗਾੜਦਾ ਇੱਕ ਮੱਝ ਲਿਬੜੀ ਕਈਆਂ ਨੂੰ ਵਿਗਾੜਦੀ ਹੈ ਕਈਆਂ ਨੂੰ ਲਬੇੜਦੀ ਗੁਰਮੁਖੋ ਇਹੋ ਜਿਹੇ ਬੰਦੇ ਜਦੋਂ ਮਰਦੇ ਨੇ ਤੇ ਸੱਚ ਜਾਣੋ ਜਿਵੇਂ ਉਹ ਸੇਠ ਕਹਿੰਦਾ ਸੀ ਨਾ ਵੀ ਇਹੋ ਜਿਹੇ ਮੁਸਾਫਰ ਮੁੜ ਕੇ ਨਾ ਆਉਣ ਵਿਗੜੇ ਹੋਇਆਂ ਨੂੰ ਜਦੋਂ ਮਰਦੇ ਨੇ ਨਾ ਉਹ ਤੇ ਲੋਕ ਅੰਦਰੋਂ ਤੇ ਉੱਤੋਂ ਤੋਂ ਭਾਵੇਂ ਕਈ ਜਣ ਮਾੜਾ ਹੋਇਆ ਪਰ ਅੰਦਰੋਂ ਅਸੀਂ ਕਹਿੰਦੇ ਹਾਂ ਮਗਰੋਂ ਲੈ ਗਿਆ ਚੰਗਾ ਹੋ ਗਿਆ ਇਹ ਹੋਰਾਂ ਨੂੰ ਵੀ ਵਿਗਾੜਦਾ ਕਬੀਰ ਸਾਕਤ ਤੇ ਸੂਕਰ ਭਲਾ ਕਬੀਰ ਸਾਹਿਬ ਕਹਿੰਦੇ ਨੇ ਰੱਖ ਹੈ ਅੱਛਾ ਗਾਓ ਉਹ ਸਾਕਤ ਬਾਪਰਾ ਮਰ ਗਿਆ ਕੋ ਨ ਲਹਿ ਨਾਓ ਕਹਿੰਦੇ ਸਾਕਤ ਬੰਦੇ ਨਾਲੋਂ ਤੇ ਪਿੰਡ ਦਾ ਸੂਰ ਚੰਗਾ ਹੁੰਦਾ ਕਹਿੰਦੇ ਨਾ ਸੂਰ ਮਰਦਾ ਹੈ ਤੇ ਲੋਕ ਆਖਦੇ ਨੇ ਮਾੜਾ ਹੋਇਆ ਉਹ ਗੰਦੀਆਂ ਨਾਲੀਆਂ ਤੇ ਸਾਫ਼ ਕਰਦਾ ਸੀ ਪਿੰਡ ਦੀ ਗੰਦਗੀ ਤੇ ਸਾਫ਼ ਕਰਦਾ ਸੀ ਸੂਰ ਕਹਿੰਦੇ ਸੂਰ ਮਰਦਾ ਤੇ ਚੰਗੀ ਗੱਲ ਮੰਨਦੇ ਨੇ ਮਨਮੁੱਖ ਦੀ ਤੇ ਇੰਨੀ ਵੀ ਕਦਰ ਨਹੀਂ ਪੈਂਦੀ